हम अवगुण भरे एक गुण नाही, अमृत छाड बिखे बिख खाही। माया मोह भरम पै भूले, सुत दारा स्यो प्रीत लगाई। एक उत्तम पंथ सुनियो गुर संगत, तै मिलंत जम त्रास मिटाई। एक अरदास भाट कीरत की, गुरु रामदास राखो सरनाई। सो कहो तल गुर सेविए, एनिस सहज सबाए। दर्शन परसिए गुरु के, जन्म मरण दुख जाए। दर्शन परसिए गुरु के, जन्म मरण दुख जाए। सतनाम श्री वाहे गुरु, सतनाम श्री वाहे गुरु, सतनाम श्री वाहे गुरु। राग धनासिरी महला तीजा कर चौथा, एक ओंकार सतगुर प्रसाद। हम भीखक भेखारी तेरे, तू निज पत है दाता। हो दयाल नाम देव मंगत जन को, सदा रहो रंग राता। हम भीखक भेखारी तेरे, तू निज पत है दाता। हो दयाल नाम देव मंगत जन को, सदा रहो रंग राता। हम बलहारे जाओ साचे तेरे नाम बिटो, करण कारण सब ना का एको, अवर न दूजा कोई। बहुते फेर पै किरपन को, अब किछ कर कृपा की जय। हो दयाल दर्शन देव अपना, ऐसे बखस करी जय। भनत नानक भरम पट खूले, कुर प्रसादी जाने आ। साची लिव लागी है भीतर, सतगुर स्यों मन माने आ। भनत नानक भरम पट खूले, कुर प्रसादी जाने आ। साची लिव लागी है भीतर, सतगुर स्यों मन माने आ। परम सत्कार योग साध संग जियो, वाहिगुरु जी का खालसा, वाहिगुरु जी की फतेह। अपने मन दिया बिरतियां एकागर करो जी, ते गज के कहो सतनाम श्री वाहिगुरु। ये शब्द राग तनासरी विच तीसरे पातशाह तन तन श्री गुरु अमरदास जी महाराज ने उच्चारण किया है, और तीसरे कर सुरताल इस गावन की हिदायत है। इस तो पहले कि शब्द वल वधीए, दो लाइना श्री गुरु अमरदास जी महाराज के जीवन ते जेड़े के बहुत महत्वपूर्ण रहे हैं। गुरु साहब का जरा प्रभाव रहा है सिखिज़म ते बहुत महान रहा है। उन्होंने वक्त जो प्रचार होया, ऐसा प्रचार उन्होंने बाद श्री गुरु अर्जन देव जी महाराज के वक्त होया। उसके बाद फिर ऑफकोर्स खालसा पंथ की सृजना। श्री गुरु अमरदास जी महाराज का जन्म पिंड बासरकी विच होया, जो कि अमृतसर के नज़दीक है। और उन्होंने खानदान जरा सी वो सनातनी खानदान से, पूर्ण सनातनी खानदान से। और तीर्थ स्थान पर जाते सन और अपनी पाठ पूजा करते सन। 50 साल की उम्र के बाद, जबकि गुरु अमरदास जी महाराज जो कि दुकानदार सन, जो शाहकारी करते सन, दुकानदारी करते सन, 50 ਸਾਲ ਦੀ ਉਮਰ ਦੇ ਬਾਅਦ ਜਦਕਿ ਬ੍ਰਹਮਚਰਿ ਬੀਤ ਗਿਆ, ਗ੍ਰਸਥ ਜੀਵਨ ਤਾਂ 25 ਸਾਲ ਬੀਤ ਗਏ, ਤਾਂ 50ਵਾਂ ਸਾਲ ਸ਼ੁਰੂ ਹੋਇਆ ਤਾਂ ਉਹਨਾਂ ਨੇ ਹਰਿਦੁਆਰ ਜਾਣਾ ਸ਼ੁਰੂ ਕੀਤਾ। ਅਤੇ ਅਗਲੇ 12 ਸਾਲ ਕਿਹਾ ਜਾਂਦਾ ਕਿ 22 ਦਫ਼ਾ ਉਹ ਹਰਿਦੁਆਰ ਗਏ, ਸਾਲ ਵਿੱਚ 2 ਦਫ਼ਾ। ਔਰ ਸਾਥ ਇੱਕ ਬ੍ਰਹਮਚਾਰੀ ਰੱਖਦੇ ਸੀ, ਲੱਕੜਾਂ ਧੋ ਕੇ ਅੱਗ ਜਲਾ ਕੇ ਪਹਿਲੇ ਬ੍ਰਹਮਚਾਰੀ ਨੂੰ ਖਵਾਉਂਦੇ ਸੀ ਅਤੇ ਫਿਰ ਖੁਦ ਖਾਂਦੇ ਸੀ। ਇਸੀ ਦੌਰਾਨ ਥਕਾਨ ਦੇ ਵਕਤ ਉਹਨਾਂ ਨੇ ਇੱਕ ਜਗ੍ਹਾ 'ਤੇ ਡੇਰਾ ਕੀਤਾ। ਉੱਥੇ ਪੰਡਿਤ ਜੀ ਨੇ ਕਿਹਾ ਕਿ ਵੀ ਤੁਹਾਡੇ 'ਚ ਤਾਂ ਪਰਮ ਤੁਹਾਡੇ ਪੈਰ 'ਚ ਪਦਮ ਹੈ, ਪਦਮ ਰੇਖਾ ਹੈ, ਤੁਹਾਡੇ ਸਿਰ 'ਤੇ ਛੱਤਰ ਝੂਲੇਗਾ, ਜਾਂ ਫਿਰ ਤੁਸੀਂ ਬਹੁਤ ਵੱਡੇ ਸੰਤ ਬਣੋਗੇ। ਤਾਂ ਸ਼੍ਰੀ ਅਮਰਦਾਸ ਜੀ ਨੇ ਹੱਸ ਕੇ ਟਾਲਤਾ ਕਿ ਠੀਕ ਹੈ, ਹੁਣ ਤਾਂ ਕੁਛ ਨਹੀਂ ਹੋਇਆ, ਅਗਰ ਹੋਇਆ ਤਾਂ ਫਿਰ ਮੂੰਹ ਮੰਗੀ ਮੁਰਾਦ ਦਾਂਗਾ। ਅਗਲਾ ਜਿਹੜਾ ਐਪੀਸੋਡ ਨਾਲ ਜੀਵਨ ਦਾ ਹੈ, ਜਿਸਨੇ ਇੱਕ ਪ੍ਰਭਾਵਿਤ ਕੀਤਾ ਉਹਨਾਂ ਨੂੰ, ਉਸ ਜਿਹੜੇ ਬ੍ਰਹਮਚਾਰੀ ਨੇ ਜਿਸ ਬ੍ਰਹਮਚਾਰੀ ਨਾਲ ਉਹ ਸਫ਼ਰ ਕਰਦੇ ਸੀ, ਉਸਨੂੰ ਆਪਣੇ ਘਰ ਲੈ ਆਏ, ਖੂਬ ਆਦਰ ਕੀਤੇ। ਤਾਂ ਉਸਨੇ ਕਿਹਾ ਕਿ ਅਮਰਦਾਸ ਜੀ, ਤੁਸੀਂ ਤਾਂ ਬੜੇ ਅੱਛੇ ਇਨਸਾਨ ਹੋ, ਤੁਹਾਡਾ ਗੁਰੂ ਹੋਰ ਵੀ ਅੱਛਾ ਹੋਏਗਾ। ਉਹਨਾਂ ਕਿਹਾ ਮੈਂ ਤਾਂ ਗੁਰੂ ਧਾਰਨ ਹੀ ਨਹੀਂ ਕੀਤਾ ਹੁਣ ਤੱਕ। ਤਾਂ ਬੜੇ ਬੁਰੇ ਅੰਦਾਜ਼ ਦੇ ਨਾਲ ਬ੍ਰਹਮਚਾਰੀ ਨੇ ਕਿਹਾ ਕਿ ਮੈਂ ਕਿਉਂ ਤੇਰਾ ਸੰਗ ਕੀਤਾ, ਮੇਰਾ ਕੀਤਾ ਕਰਾਇਆ ਸਭ ਨਸ਼ਟ ਹੋ ਗਿਆ ਹੈ, ਮੇਰੇ ਤਪ, ਮੇਰੀ ਪੂਜਾ, ਮੇਰੇ ਤੀਰਥ ਸਥਾਨਾਂ ਦੇ ਭ੍ਰਮਣ ਸਭ ਖਤਮ ਹੋ ਗਏ ਹਨ, ਔਰ ਛੇਤੀ ਨਾਲ ਉਹਨਾਂ ਦਾ ਘਰ ਛੱਡ ਕੇ ਚਲਾ ਗਿਆ। ਇਸਨੇ ਸ਼੍ਰੀ ਅਮਰਦਾਸ ਜੀ ਦੇ ਮਨ ਵਿੱਚ ਇੱਕ ਪ੍ਰਬਲ ਇੱਛਾ ਪੈਦਾ ਕਰ ਦਿੱਤੀ, ਇੱਕ ਅੱਗ ਪੈਦਾ ਕਰ ਦਿੱਤੀ ਕਿ ਗੁਰੂ ਧਾਰਨ ਕਰਨਾ ਹੈ, ਕਿੱਸਾ ਲੱਭੀਏ ਗੁਰੂ ਨੂੰ। ਕਦੇ ਕੋਸ਼ਿਸ਼ ਨਹੀਂ ਕੀਤੀ ਲੱਭਣ ਦੀ, ਜ਼ਰੂਰਤ ਹੀ ਨਹੀਂ ਪਈ, ਵਕਤ ਨਹੀਂ ਮਿਲਿਆ ਵਪਾਰ ਤੋਂ। ਤਾਂ ਭਾਣੇ ਨਾਲ 2-3 ਦਿਨਾਂ ਦੇ ਬਾਅਦ ਉਹਨਾਂ ਘਰ ਵਿੱਚੋਂ ਹੀ ਇੱਕ ਮਿੱਠੀ ਜਿਹੀ ਆਵਾਜ਼ ਵਿੱਚ ਕੋਈ ਗੁਰਬਾਣੀ ਦਾ ਕੀਰਤਨ ਕਰ ਰਿਹਾ ਸੀ। ਉਹ ਸੀ ਇਹਨਾਂ ਦੀ ਭਤੀਜੇ ਦੀ ਜਿਹੜੀ ਧਰਮ ਪਤਨੀ ਸੀ, ਬੀਬੀ ਅਮਰੋ ਜੀ, ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸ਼ਬਦ ਗਾਇਨ ਕਰ ਰਹੇ ਸਨ। ਉਹ ਅਮਰੋ ਜੀ ਕੋਲ ਗਏ ਅਤੇ ਪੁੱਛਿਆ ਕਿ ਕਿਸਦਾ ਕੀਰਤਨ ਕਰ ਰਹੇ ਹੋ, ਕਿਹੜੀ ਬਾਣੀ ਪੜ੍ਹ ਰਹੇ ਹੋ? ਤਾਂ ਉਹਨਾਂ ਨੇ ਕਿਹਾ ਕਿ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਹੈ। ਅਤੇ ਅਮਰਦਾਸ ਜੀ ਨੇ ਕਿਹਾ ਮੇਰੇ ਦਰਸ਼ਨ ਕਰਾਓ, ਕਿਉਂਕਿ ਜੀ ਉਹ ਤਾਂ ਹੁਣ ਜੋਤੀ ਜੋਤ ਸਮਾ ਗਏ ਹਨ ਉਹਨਾਂ ਜਗ੍ਹਾ 'ਤੇ। ਉਹਨਾਂ ਨੇ ਕਿਹਾ ਮੇਰੇ ਪਿਤਾ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਹਨ, ਖੰਡੂਰ ਵਿੱਚ ਨਿਵਾਸ ਕਰਦੇ ਹਨ। ਅਨੁਰੋਧ ਕੀਤਾ ਕਿ ਮੈਨੂੰ ਨਾਲ ਲੈ ਚਲੋ। ਤਾਂ ਅਮਰੋ ਜੀ ਨੇ ਕਿਹਾ ਕਿ ਇਹ ਤਾਂ ਹੋ ਨਹੀਂ ਸਕਦਾ, ਕਿਉਂਕਿ ਨਾ ਤਾਂ ਮੇਰੇ ਸਸੁਰਾਲ ਵਾਲੇ ਮੈਨੂੰ ਭੇਜ ਰਹੇ ਹਨ ਅਤੇ ਨਾ ਹੀ ਮਾਇਕ ਤੋਂ ਸੱਦਾ ਆਇਆ ਹੈ। ਅਤੇ ਅਮਰਦਾਸ ਜੀ ਨੇ ਕਿਹਾ ਠੀਕ ਹੈ, ਮੈਂ ਗੱਲ ਕਰ ਲਵਾਂਗਾ। ਸੋ ਪਹੁੰਚੀ ਉੱਥੇ, ਅਮਰਦਾਸ ਜੀ ਨੂੰ ਦੂਰ ਛੱਡ ਕੇ ਬੀਬੀ ਅਮਰੋ ਜੀ ਆਪਣੇ ਪਿਤਾ ਜੀ ਨੂੰ ਦਰਸ਼ਨ ਕਰਨ ਗਏ। ਦਰਸ਼ਨ ਕਰਦੇ ਹੀ ਗੁਰੂ ਸਾਹਿਬ ਨੇ ਕਿਹਾ ਜਿਸ ਨੂੰ ਨਾਲ ਲੈ ਕੇ ਆਏ ਹੋ ਉਸਨੂੰ ਵੀ ਨਾਲ ਲੈ ਆਉਂਦੇ। ਉਹਨੇ ਕਿਹਾ ਪਿਤਾ ਜੀ ਮੈਂ ਪੁੱਛਿਆ ਨਹੀਂ ਸੀ, ਤੁਹਾਡੇ ਕੋਲ ਆਗਿਆ ਨਹੀਂ ਸੀ ਲਈ, ਵੀ ਠੀਕ ਹੈ ਹੁਣ ਲੈ ਆਓ। ਸੋ ਆਏ ਤਾਂ ਗੁਰੂ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਕੁੜਮਾ ਸ਼ਾਹੀ ਦੇ ਵਾਸਤੇ ਖੜ੍ਹੇ ਹੋ ਗਏ। ਤਾਂ ਸ਼੍ਰੀ ਅਮਰਦਾਸ ਜੀ ਉਹਨੇ ਚਰਨੀ ਪੈ ਗਏ ਕਿ ਮਹਾਰਾਜ ਮੈਂ ਕੁੜਮਾ ਸ਼ਾਹੀ ਕਰਨ ਨਹੀਂ ਆਇਆ, ਮੈਂ ਤਾਂ ਗੁਰੂ ਲੱਭਣ ਆਇਆ, ਮੈਂ ਤੁਹਾਡਾ ਦਾਸ ਬਣ ਕੇ ਇੱਥੇ ਸੇਵਾ ਕਰਾਂਗਾ। ਉਸ ਦਿਨ ਦੇ ਬਾਅਦ ਸ਼੍ਰੀ ਅਮਰਦਾਸ ਜੀ ਨੇ ਮਾਲਾ ਤਾਂ ਪਰੇ ਕੀਤੀ, ਮਾਲਾ ਵੀ ਜਪਦੇ ਸਨ, ਪਰ ਪਹਿਲੇ ਸਿਮਰਨ ਕਰਦੇ ਸਨ। ਸਾਫ਼ ਸਫਾਈ, ਸੰਗਤਾਂ ਨੂੰ ਪੱਖਾ ਚੱਲਣਾ, ਪਾਣੀ ਪਿਲਾਉਣਾ, ਇਸ਼ਨਾਨ ਕਰਾਉਣਾ, ਲੰਗਰ ਵਾਸਤੇ ਲੱਕੜ ਇਕੱਠੀ ਕਰਨੀ, ਲੰਗਰ ਬਣਵਾਉਣ ਵਿੱਚ ਮਾਤਾ ਖੀਵ ਜੀ ਦਾ ਦੀ ਮਦਦ ਕਰਨੀ, ਬਾਅਦ ਵਿੱਚ ਲੰਗਰ ਛਕਣਾ, ਔਰ ਫਿਰ ਨਾਲ ਦੇ ਨਾਲ ਅੱਧੀ ਰਾਤੀ ਉੱਠ ਕੇ ਗਾਗਰ ਚੁੱਕ ਕੇ ਬਿਆਸਾ ਨਦੀ ਜਾ ਕੇ ਤਾਜ਼ਾ ਪਾਣੀ ਭਰ ਕੇ ਲਿਆਉਂਦੇ ਸਨ, ਤਾਂ ਕਿ ਸ਼੍ਰੀ ਗੁਰੂ अंगद या जमराजा स्नान करा सकन। ये सिलसिला 12 साल चलता रहा, कोई तवज्जो नहीं मिली गुरु साहब को। उन्होंने पर उन्हां दी सेवा दे फल लगन दा वक्त आ गया और जा रहे सन ब्यासा। अंधेरी रात सी, बरसात भी हो रही सी, फिसलन सी और एक जुलाही दे खड्डे में जाके गिर गए। गागर तो संभाल ली लेकिन आवाज हुई तो जुलाही ने पूछा जुलाही नो किस दी आवाज है। जुलाही ने कहा वही होएगा अमरु निथावा, वही होएगा अमरु निथावा जरा कुड़मा दे कर रोटी वास्ते बैठा है। तो श्री अमरदास ने कहा नहीं चलिए, हूँ तो मैं थां वाला हूँ, हूँ तो मेरा गुरु है, गुरु वाले ने थावे नहीं होते। उठे तो तुर पे पिछों जुलाई चली हो गई, जुलाई हो गई पागल। तो सवेरे जब दीवान लगा तो जुलाह शिकायत लेके आया कि इलाज करो मेरी बीवी का, तोड़े एक सिख ने इसनु बद्दुआ दे देती है। गुरु साहब ने पूरी गाथा सुनी दोनों तरफों और सिंहासन तो उठ खड़े हुए। अमरदास ने गले लगाया तो क्या अमरदास जिस वक्त फल पक जाता है ना गिर जाता है, तो पक गया है इसलिए तो गिरने लगा सी तू, तो मेरी बहाँ से आ गया हूँ। उसी वक्त उन्होंने स्नान करवाया और गद्दी देने का ऐलान किया और गद्दी दे देती। तो नाल दे नाल हुक्म दिता श्री गुरु अमरदास जी महाराज ने जिस तरह वड्डे गुरु साहिब ने अर्थात श्री गुरु नानक देव जी महाराज ने मैंने हुक्म किया सी कि करतारपुर छट के खंडूर वसा, तुसी भी हुन खंडूर छट के उसी कारण करके जिस कारण करके करतारपुर तो गुरु अंगद देव जी महाराज ने छटिया सी, वो की सी जैलसी कि परिवार वाले नफरत ना करन, परिवार वाले वसन नहीं देंगे गुरु अंगद देव जी महाराज ने। सो गुरु अंगद देव जी ने कहा मेरा परिवार तो वसन नहीं देगा ऐसे, जाके गोविंदवाल वसा। गोविंदवाल तो वस चुका सी तकरीबन तकरीबन और गुरु साहब का गुरु अमरदास जी महाराज का परिवार उठे ही रहता सी, वो गोविंदवाल चले गए। लेकिन जब तक गुरु अंगद देव जी महाराज अपने शरीर बिच रहे उस सिंहासन ते नहीं बैठे, उन्होंने ज्योति जोत समान के बाद बाबा बुढ़ा जी आए और उन्होंने इन्होंने सिंहासन पर बिठाया, हालांकि तिलक मिल चुका सी। लंगर की प्रथा श्री गुरु नानक देव जी महाराज ने शुरू की थी ताकि जी इंसान की जी पहली जरूरत है भोजन उसकी तृप्ति हो सके लंगर के जरिए। श्री गुरु अंगद देव जी महाराज ने भी शुरू रखी, माता खीवी जी इंचार्ज सन उसके और सच्चे घ्यो दियाँ सुचे घ्यो की खीर बनाते सन, वो बरताई जाती सी। लेकिन गुरु अमरदास जी ने एक होर चीज़ ऐड की थी कि सब ठीक है लेकिन अज की होंदा है उच्ची जाति वाले आते हैं कीर्तन सुनते हैं कथा सुनते हैं तो उठ के चले जाते हैं, लंगर नहीं छकते छूतजात के कारण नीची जात को बैठना पड़ेगा। सो गुरु अमरदास जी महाराज ने एक प्रथा चलाई कि पहले पंगत होएगी उसके बाद फिर दर्शन होंगे, सो पहले जाके तुसी लंगर छको उसके बाद दर्शन होंगे, जो लंगर नहीं छकेगा बेणी वर्गा दर्शन नहीं होंगे। उस गुरु साहब ने किस तरह अरदास करनी है उसी प्रथा चलाई कि अरदासिये दी की जरूरत होवे, अरदास की क्वालिटीज होन, कथा करन दे नियम के किस तरीके दे नाल जिसने कथा करनी है उसनू गुरबाणी का ज्ञान होवे और तो निजी जीवन ठीक होवे और वो फिर निंदा ना करे, इस तरीके दे नाल ਸਿੱਖਾਂ ਨੇ ਇਕੱਠੇ ਹੋ ਕੇ ਬਾਬਾ ਬੁੱਢਾ ਜੀ ਦੀ ਅਗਵਾਈ 'ਚ ਮਹਾਰਾਜ ਨੂੰ ਬੇਨਤੀ ਕੀਤੀ ਕਿ ਸਾਨੂੰ ਦੱਸੋ ਗੁਰਮਤਿ ਦੇ ਰਸਤੇ, ਸਾਨੂੰ ਨਿਯਮ ਕੀ ਹਨ ਗੁਰਮਤਿ ਦੇ। ਅਤੇ ਗੁਰੂ ਸਾਹਿਬ ਨੇ ਕਿਹਾ ਸਭ ਤੋਂ ਪਹਿਲੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੋ, ਫਿਰ ਇਕਾਂਤ 'ਚ ਬੈਠ ਕੇ ਧਿਆਨ ਕਰੋ, ਸਿਮਰਨ ਕਰੋ, ਫਿਰ ਕਿਰਤ ਕਰੋ, ਸੇਵਾ ਕਰੋ, ਲੇਕਿਨ ਨਿੰਦਾ ਨਾ ਕਰੋ ਕਿਸੇ ਦੀ, ਤਰੁੱਟੀਆਂ ਨਾ ਕੱਢੋ ਕਿਸੇ ਦੀਆਂ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਕਿਰਤ ਕਰਨੀ ਹੈ, ਨਾਮ ਜਪਣਾ ਹੈ, ਵੰਡ ਛਕਣਾ ਹੈ, ਉਸੇ ਦਾ ਐਡ ਕੀਤਾ ਉਹਨਾਂ ਨੇ ਕਿ ਤੁਸੀਂ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਕਿਸ ਤਰ੍ਹਾਂ ਨਾਮ ਜਪਣਾ ਹੈ, ਇਸ਼ਨਾਨ, ਫਿਰ ਧਿਆਨ, ਫਿਰ ਸਿਮਰਨ, ਫਿਰ ਹੋਰ ਨਿਯਮ ਦੱਸੇ ਉਸਦੇ ਬਾਅਦ। ਔਰ ਜਦ ਵਕਤ ਆਇਆ ਉਹਨਾਂ ਦਾ ਜੋਤੀ ਜੋਤ ਸਮਾਨ ਦਾ, ਉਹਨਾਂ ਆਪਣੇ ਪਰਿਵਾਰ ਨੂੰ ਇਕੱਠਾ ਕੀਤਾ। ਉਹਨਾਂ ਨੇ ਕਿਹਾ ਕਿ ਮੈਨੂੰ ਇੱਕ ਚੀਜ਼ ਪਸੰਦ ਨਹੀਂ ਹੈ, ਪ੍ਰਭੂ ਨੂੰ ਇੱਕ ਚੀਜ਼ ਪਸੰਦ ਨਹੀਂ, ਜਦ ਉਸਦਾ ਹੁਕਮ ਆਵੇ ਤਾਂ ਦੁਨੀਆ ਰੋਵੇ। ਇਹ ਪ੍ਰਭੂ ਦਾ ਹੁਕਮ ਹੈ ਕਿ ਇਨਸਾਨ ਨੇ ਜਾਣਾ ਹੀ ਜਾਣਾ ਹੈ, ਜਿਸ ਨੂੰ ਜਨਮ ਦਿੱਤਾ ਹੈ ਮ੍ਰਿਤਿਊ ਨਿਸ਼ਚਿਤ ਹੈ ਉਸਦੀ, ਫਿਰ ਰੋਣ ਦਾ ਕੋਈ ਮਕਸਦ ਨਹੀਂ ਹੈ। ਮੇਰੇ ਜਾਣ ਦੇ ਬਾਅਦ ਕੋਈ ਰੋਏਗਾ ਨਹੀਂ, ਕੀਰਤਨ ਕਰੋ, ਖੁਸ਼ੀ ਮਨਾਉਣਾ ਕਿ ਮੈਂ ਆਪਣੇ ਪਤੀ ਪਰਮੇਸ਼ਰ ਪ੍ਰਭੂ ਦੇ ਘਰ ਜਾ ਰਿਹਾ। ਇਸ ਤਰੀਕੇ ਦੇ ਨਾਲ ਜਦ ਉਹ ਜੋਤੀ ਜੋਤ ਸਮਾਏ, ਕੀਰਤਨ ਹੋਇਆ, ਔਰ ਜੋ ਜੋ ਉਹਨਾਂ ਨੇ ਗਿਆਨ ਦਿੱਤਾ ਉਹ ਉਹਨਾਂ ਦੇ ਭਤੀਜੇ ਬਾਬਾ ਸੁੰਦਰ ਜੀ ਨੇ ਰਾਮਕਲੀ ਸਾਹਿਬ ਦੇ ਵਿੱਚ ਜੋ ਬਾਣੀ ਲਿਖੀ ਹੋਈ ਹੈ ਉਹ ਉਹਨਾਂ ਨੇ ਕਹੀ ਅਤੇ ਬਾਬਾ ਸੁੰਦਰ ਜੀ ਨੇ ਲਿਖੀ। ਇਹ ਉਹਨਾਂ ਦੇ ਜਿਹੜੇ ਸੰਦੇਸ਼ ਸਨ ਉਹ ਸਨ। ਔਰ ਜਿਸ ਵਕਤ ਉਹਨਾਂ ਦਾ ਜੋਤੀ ਜੋਤ ਸਮਾਨ ਦਾ ਵਕਤ ਆਇਆ, ਇੱਕ ਚਾਦਰ ਥਾਣੀ ਉਹਨਾਂ ਨੇ ਔਰ ਸਵਾਦ ਛੱਡ ਦਿੱਤੇ, ਔਰ ਪੂਰੇ ਗੋਬਿੰਦਵਾਲ ਸਾਹਿਬ ਵਿੱਚ ਸ਼ਾਂਤੀ ਦਾ ਵਾਤਾਵਰਣ ਹੋ ਗਿਆ। ਐਸੇ ਗੁਰੂ ਸਾਹਿਬ ਨੇ ਇਹ ਸ਼ਬਦ ਲਿਖਿਆ ਰਾਗ ਤਨਾਸਰੀ ਵਿੱਚ। ਤਨਾਸਰੀ ਰਾਗ ਐਸ਼ਵਰਿਆ ਦਾ ਰਾਗ ਹੈ, ਤਨ ਦਾ ਰਾਗ। ਤਨਾਸਰੀ ਤਨਵੰਤੀ ਜਾਣੀਏ, ਲੇਕਿਨ ਕਦੋਂ? ਅਗਰ ਪ੍ਰਭੂ ਦੀ ਕੀਤੀ ਹੋਈ ਕਰੋ, ਜੇ ਪ੍ਰਭੂ ਦੀ ਸ਼ਿਕਸ਼ਾ ਉਹ ਕਰੋ। ਸੋ ਤਨਾਸਰੀ ਰਾਗ ਜਿਹੜਾ ਹੈ ਤਾਂ ਐਸ਼ਵਰਿਆ ਦਾ ਰਾਗ, ਲੇਕਿਨ ਇਸ ਰਾਗ ਦੇ ਵਿੱਚ ਇਹ ਭਿਖਕ ਭਿਖਾਰੀ ਵਾਲੀ ਗੱਲ ਕਿਉਂ ਲਿਖ ਦਿੱਤੀ ਹੈ? ਹਮ ਭਿਖਕ ਭਿਖਾਰੀ ਤੇਰੇ ਰਾਗ ਤਨਾਸਰੀ ਵਿੱਚ ਤਨਵੰਤੀ ਦਾ ਰਾਗ ਹੈ, ਕਿਉਂਕਿ ਇਹ ਜਿਹੜਾ ਰਾਗ ਹੈ ਇਹ ਦੁਨਿਆਵੀ ਰਾਗ ਨਹੀਂ ਹੈ, ਅਧਿਆਤਮਿਕ ਰਾਗ ਹੈ। ਇਸ ਵਿੱਚ ਜਿਹੜਾ ਅਸੀਂ ਗਿਆਨ ਹਾਸਲ ਕਰਨਾ ਹੈ, ਧਨ ਹਾਸਲ ਕਰਨਾ ਹੈ, ਉਹ ਹੈ ਨਾਮ ਦਾ, ਸੱਚਾ ਧਨ। ਕਾਚਾ ਧਨ ਨਹੀਂ, ਕਾਚਾ ਧਨ ਹੈ ਦੁਨੀਆ ਦਾ ਧਨ, ਐਸ਼ਵਰਿਆ ਜਿਹੜਾ ਹੈ, ਧਨ ਦੌਲਤ, ਸਾਡੇ ਮਹਿਲ ਮਾਣੀਆਂ, ਹੋਰ ਚੀਜ਼ਾਂ, ਸੋਨਾ ਚਾਂਦੀ, ਇਹ ਹੈ ਕਾਚਾ ਧਨ ਜਿਹੜਾ ਕਿ ਨਾਸ਼ਵਾਨ ਹੈ। ਕਾਚਾ ਕੀ ਹੈ? ਰਹਿਣਾ ਨਹੀਂ ਸਾਡੇ ਕੋਲ, ਨਾਸ਼ਵਾਨ ਹੈ, ਉਹ ਕੱਚਾ ਧਨ ਹੈ। ਸੱਚਾ ਧਨ ਕੀ ਹੈ? ਜਿਹੜਾ ਕਿ ਨਾਮ ਧਨ ਹੈ। ਸੋ ਗੁਰੂ ਸਾਹਿਬ ਨੇ ਇਹ ਸ਼ਬਦ ਤਨਾਸਰੀ ਰਾਗ ਵਿੱਚ ਉਚਾਰਨ ਕੀਤਾ ਹੈ, ਜਿਹੜਾ ਕਿ ਸਾਨੂੰ ਸ਼ਿਕਸ਼ਾ ਦਿੰਦਾ ਹੈ ਕਿ ਤਨਾਸਰੀ ਰਾਗ ਸਾਨੂੰ ਦੱਸਦਾ ਹੈ ਧਨ ਚਾਹੀਦਾ ਸਾਨੂੰ, ਲੇਕਿਨ ਸੱਚਾ ਧਨ ਚਾਹੀਦਾ, ਕਾਚਾ ਧਨ ਨਹੀਂ ਚਾਹੀਦਾ। ਤੋ ਸਾਫ ਹੁਕਮ ਕਰਦੇ ਹਨ, ਹਮ ਭੀਖਕ ਭੇਖਾਰੀ ਤੇਰੇ ਤੂੰ ਨਿਸ਼ਪਤ ਹੈ ਦਾਤਾ, ਇਹ ਪ੍ਰਭੂ ਅਸੀਂ ਤੇਰੇ ਦਰ ਦੇ ਭਿਖਾਰੀ ਹਾਂ, ਤੇਰੇ ਮੰਗਤਿਆਂ ਦੇ ਵੀ ਮੰਗਤੇ ਹਾਂ। ਭੀਖਕ ਵੀ ਭਿਖਾਰੀ ਹੈ ਅਤੇ ਭਿਖਾਰੀ ਵੀ ਭਿਖਾਰੀ ਹੈ, ਭੀਖਕ ਵੀ ਮੰਗਤਾ ਹੈ, ਭਿਖਾਰੀ ਵੀ ਮੰਗਤਾ ਹੈ। ਸੋ ਸਾਹਿਬ ਕਹਿ ਰਹੇ ਹਨ ਕਿ ਪ੍ਰਭੂ ਤੇਰੇ ਅਸੀਂ ਮੰਗਤਿਆਂ ਦੇ ਵੀ ਮੰਗਤੇ ਹਾਂ, ਤੂੰ ਨਿਜਪਤ ਹੈ ਦਾਤਾ, ਤੂੰ ਨਿਜਪਤ ਹੈ। ਨਿਜਪਤ ਦਾ ਮਤਲਬ ਹੈ ਕਿ ਤੂੰ ਤੇ ਸਭ ਕੁਝ ਤੇਰੇ ਕੋਲ ਹੈ, ਤੂੰ ਸੁਤੰਤਰ ਹੈ, ਤੂੰ ਆਜ਼ਾਦ ਹੈ, ਸਭ ਕੁਝ ਦੇਣ ਵਾਲਾ ਹੈ, ਸਭ ਕੁਝ ਤੇਰੇ ਕੋਲੋਂ ਹੈ। किसी को लै के देने वाला नहीं है, खुद देने वाला तू नीच पथ है, तू संपूर्ण है, तेरे को हर किस्म की संपत्ति तेरे को है, निष्पथ है तुम, भरिया है तुम। हम भीखक भिखारी तेरे प्रभु, तेरे दर दे भिखारी हैं असि, तू कौन है? निष्पथ दाता है, दाता है, देन वाला है, तेरे दर दे भिखारी हैं। और बार बार तेरे को मंगण आते हैं, तू देंदा दे लेंदे थक पाए, देंदा रहता है लेकिन लैन वाले थक जाते हैं, हथ परे हट करते थक गए हैं, तू दे ही जा रहे हैं, दे ही जा रहे हैं, दे ही जा रहे हैं। सो हम भिखक भिखारी तेरे, तू निज पथ है दाता, हो दयाल नाम देव मंगत जन को सदा रहो अनुग्राता, हे प्रभु मेरे ते कृपा करो, ते दयाल होवो, मैं तेरे को नाम तन मंग रहा हाँ, जो मंग रहा मैं दे दे, ऐसा तन दे कि मैं ते रंग च रंगिया रवा, तेरे पक्के रंग च रंगिया रवा, कसुम दा रंग नहीं, कसुम दा रंग माया दा रंग होंदा है। कसुम्भा बड़ा खूबसूरत फुल है, आकर्षित फुल है, लाल रंग दा फुल है, पानी छड़ो एकदम रंग छड़ देता है, लेकिन उस कपड़ा पाओ उससे भी रंग लग जाता है, कि नाल दे नाल रंग उतर भी जाता है, यह है माया दा रंग। ये सच्चे रंग की गल, एक गूढ़े रंग की गल कर रहे हैं, जरा कि एक बार रंग रंगया गया फिर रंगे गए तुसी फिर। सो हो दयाल नाम देव मंगत जन को सदा रहो रंग राता, प्रभु मेरे ते दयाल हो, मैं अपने नाम रूप रंग दियो, नाम नाम की बख्शिश दियो, ताकि मैं ते रंग रंगिया जावा और रंगिया ही रहा। फिर हों बलहारे जाऊं साचे तेरे नाम बिठो, हे प्रभु मैं तेरे सच्चे नाम तो बलहारे जाऊंगा, करण कारण सबरा का एको अवर न दूजा कोई, करण कारण सबना का एको अवर न दूजा कोई, हे प्रभु तू ही करण कारण है, तू सब कुछ करण वाला है, तू ब्रह्म ब्रह्म तेरे बनाई हुई है, ब्रह्म के जीव तेरे बनाए हुए हैं, सूरज चंद सितारे हवा पानी सब कुछ तेरा बनाया हुआ है, तू इस विच बसता है, तू ही कारण करता है, तू ही सानू बनाया है, साड़ा संहार भी तू ही करेंगे, क्योंकि एक ओंकार जड़ा है, एक प्रभु एक है, ओंकार जो है ब्रह्मा विष्णु महेश तीनों मिलके ओंकार का मतलब है सर्वव्यापक है, और प्रभु सर्वव्यापक है, पर एक है, तीन रूप नहीं है, एक है, वो अद्वितीय है, वो अद्वितीय जड़ा है, उसने सानू सब कुछ देना है। हों बलहारे जाऊं साचे तेरे नाम बिटो, करण कारण सबना का एको, एको कौन है? एक ओंकार है, अवर न दूजा कोई, हो दूसरा कोई नहीं है। सो ये जो शब्द है नाम दे आस पास घूम फिर रहा है, नाम इज अ सार है, जब एक बच्चा माँ उधर इश पल रहा है, श्वास श्वास नाम से मर रहा है, अंधेरे विच बनप रहा है, पुठा लटकिया होया, आस पास है जठर अग्नि, मानो के अग्न कुंड दे विच तपस्या कर रहा है, और श्वास श्वास नाम जप रहा है, लेकिन जन्म लेंदे ही वो नाम भुला देता है, उसे आस पास माया आ जाती है, माया उसको घेर लेंदी है, उसको निकलना मुश्किल हो जाता है, लेकिन जे ज्ञानवान हैं कहते मनुख घबरा नहीं, रस्ता है इसका वो है गुरु, तो उस मनुख को गुरु को भेजते हैं, गुरु उसको नाम दान देता है, ताकि वो इस जरा पवसागर है इस तो पार हो सके, इस मुश्किल परी दुनिया तो पार हो सके। ਨਾਮ ਜਿਹੜਾ ਹੈ ਦੋ ਲਫਜ਼ਾਂ ਦਾ ਸੁਮੇਲ ਨਹੀਂ ਹੈ, ਇਹ ਸ਼ਕਤੀ ਹੈ, ਇਹ ਪ੍ਰਭੂ ਦੀ ਸ਼ਕਤੀ ਹੈ, ਦੈਵੀ ਸ਼ਕਤੀ ਹੈ ਜੋ ਕਿ ਸਾਨੂੰ ਪ੍ਰਭੂ ਦਿੰਦਾ ਹੈ, ਸਾਨੂੰ ਨਾ ਗੁਰੂ ਦਿੰਦਾ ਹੈ। ਸੋ ਉਸ ਨਾਮ ਦੇ ਦੁਆਰਾ ਮਨੁੱਖ ਜਿਹੜਾ ਹੈ ਇਸ ਕਾਬਿਲ ਹੋ ਜਾਂਦਾ ਹੈ, ਇਸ ਇਸ ਬਵਸਾਗਰ ਤੋਂ ਪਾਰ ਹੋ ਸਕੇ, ਇਸਨੂੰ ਤੈਰ ਸਕੇ। ਨਾਮ ਜਿਹੜਾ ਹੈ ਜਪ ਸਕਦੇ ਹੋ ਤੁਸੀਂ, ਕੀਰਤਨ ਸੁਣ ਸਕਦੇ ਹੋ, ਕਥਾ ਕੀਰਤਨ ਸੁਣ ਸਕਦੇ ਹੋ, ਕਰ ਸਕਦੇ ਹੋ, ਲੇਕਿਨ ਸਭ ਤੋਂ ਉੱਤਮ ਹੈ ਸਿਮਰਨ। ਕਥਾ ਵਾਸਤੇ, ਕੀਰਤਨ ਵਾਸਤੇ, ਜਾਪ ਵਾਸਤੇ ਜਗ੍ਹਾ ਬਣੀ ਹੋਈ ਹੈ, ਗੁਰਦੁਆਰੇ ਬਣੇ ਹੋਏ ਹਨ, ਵਕਤ ਨਿਰਧਾਰਿਤ ਹੈ, ਲੇਕਿਨ ਸਿਮਰਨ ਵਾਸਤੇ ਕੋਈ ਵਕਤ ਨਿਰਧਾਰਿਤ ਨਹੀਂ ਹੈ। ਸਿਮਰਨ ਵਾਸਤੇ 24 ਘੰਟੇ ਹਨ ਸਾਡੇ ਕੋਲ, ਅਸੀਂ ਨਿੱਜੀ ਰੂਪ ਵਿੱਚ ਵੀ ਕਰ ਸਕਦੇ ਹਾਂ ਅਤੇ ਸੰਗਤੀ ਰੂਪ ਵਿੱਚ ਵੀ ਕਰ ਸਕਦੇ ਹਾਂ, ਗੁਰਦੁਆਰੇ 'ਚ ਬੈਠ ਕੇ ਵੀ ਕਰ ਸਕਦੇ ਹਾਂ, ਘਰ ਬੈਠ ਕੇ ਵੀ ਕਰ ਸਕਦੇ ਹਾਂ। ਸਿਮਰਨ ਕਰਨਾ ਹੈ। ਸੋ ਪ੍ਰਭੂ ਸਾਨੂੰ, ਗੁਰੂ ਸਾਹਿਬ ਸਾਨੂੰ ਕਹਿਣ ਕਿ ਸਿਮਰਨ ਕਰੋ, 24 ਘੰਟੇ ਸਿਮਰਨ ਕਰੋ, ਲਗਾਤਾਰ ਸਿਮਰਨ ਕਰੋ, ਤਾਂ ਕਿ ਇਸ ਭਵਸਾਗਰ ਤੋਂ ਪਾਰ ਹੋ ਸਕੋ। ਹਰ ਇੱਕ ਮਨੁੱਖ ਦੀਆਂ ਕੁਝ ਇੱਛਾਵਾਂ ਹੁੰਦੀਆਂ ਹਨ, ਉਹ ਚਾਹੁੰਦਾ ਹੈ ਕਿ ਉਸਦਾ ਕੋਈ ਸਾਥੀ ਹੋਵੇ, ਸਾਥੀ, ਇੱਕ ਪਰਮਾਨੈਂਟ ਸਾਥੀ ਜੋ ਹਰ ਜਗ੍ਹਾ 'ਤੇ ਉਹਦਾ ਸਾਥ ਦੇਵੇ। ਐਸੋ ਸਹਾਈ ਹਰ ਕੋ ਨਾਮ, ਹੋਰ ਕੋਈ ਨਹੀਂ ਹੈ, ਪ੍ਰਭੂ ਹੀ ਨਾਮ ਹੈ ਜਿਹੜਾ ਕਿ ਸਾਨੂੰ ਹਰ ਜਗ੍ਹਾ 'ਤੇ ਪਹੁੰਚਾਉਂਦਾ ਹੈ। ਜਿਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਨੇ, ਜਿਸ ਤਰ੍ਹਾਂ ਕਿ ਡੁੱਬਦੇ ਹੋਏ ਨੂੰ ਕਿਸ਼ਤੀ ਮਿਲ ਜਾਏ ਜਾਂ ਬੱਚੇ ਨੂੰ ਦੁੱਧ ਮਿਲ ਜਾਏ, ਦੀਵਾ ਪੁੱਜਣ ਵਾਲਾ ਤਾਂ ਉਸਨੂੰ ਤੇਲ ਮਿਲ ਜਾਏ, ਜੰਗ ਦੇ ਮੈਦਾਨ ਦੇ ਵਿੱਚ ਕੋਈ ਸਾਥੀ ਮਿਲ ਜਾਏ ਤੁਹਾਨੂੰ, ਤੁਹਾਨੂੰ ਸ਼ੇਰ ਜੰਗਲ ਵਿੱਚ ਸ਼ੇਰ ਦੀ ਪਨਾਹ ਮਿਲ ਜਾਏ, ਤਾਂ ਕਿ ਤੁਹਾਨੂੰ ਹੋਰ ਗਿੱਦੜਾਂ ਕੋਲੋਂ ਡਰਨ ਦੀ ਲੋੜ ਨਹੀਂ। ਇਸੇ ਤਰੀਕੇ ਦੇ ਨਾਲ ਸਾਹਿਬ ਕਹਿ ਰਹੇ ਹਨ ਕਿ ਨਾਮ ਐਸੀ ਸ਼ਕਤੀ ਹੈ, ਹਰ ਜਗ੍ਹਾ ਤੁਹਾਡਾ ਸਹਾਰਾ ਦਿੰਦਾ ਹੈ। ਹਰ ਮਨੁੱਖ ਚਾਹੁੰਦਾ ਹੈ ਕਿ ਉਸਨੂੰ ਦੁੱਖ ਨਾ ਵਿਆਪੇ, ਸਦਾ ਸੁੱਖ ਰਹੇ। ਸੁੱਖ, ਅਗਰ ਸੁੱਖ, ਦੁੱਖ ਆਉਂਦਾ ਹੀ ਉਦੋਂ ਹੈ ਜਦ ਇਨਸਾਨ ਨਾਮ ਨੂੰ ਭੁੱਲ ਜਾਂਦਾ ਹੈ। ਅਗਰ ਨਾਮ ਦਾ ਸਿਮਰ ਲਗਾਤਾਰ ਚੱਲਦਾ ਰਹੇਗਾ ਤਾਂ ਦੁੱਖ ਨਜ਼ਦੀਕ ਨਹੀਂ ਆਏਗਾ। ਇਸ ਤਰੀਕੇ ਦੇ ਨਾਲ ਮਨੁੱਖ ਚਾਹੁੰਦਾ ਕਿ ਉਸਨੂੰ ਮੁਕਤੀ ਪ੍ਰਾਪਤ ਹੋਵੇ, ਮਰਨ ਦੇ ਬਾਅਦ ਉਸਨੂੰ ਭ੍ਰਮਣ 'ਚ ਨਾ ਪਵੇ, ਫੇਰ 'ਚ ਨਾ ਪਵੇ, 84 ਲੱਖ ਦੀ ਜੂਨ 'ਚ ਨਾ ਪਵੇ, ਫਿਰ ਨਾਮ ਉਸਦਾ ਮਦਦ ਕਰਦਾ ਹੈ। ਸੋ ਪ੍ਰਭੂ ਦਾ ਨਾਮ ਜਿਹੜਾ ਹੈ ਹਰ ਜਗ੍ਹਾ ਤੁਹਾਡਾ ਸਹਾਰਾ ਹੈ, ਔਰ ਇਸੇ 'ਤੇ ਜਾਪ ਕਰਨਾ ਹੈ ਅਸੀਂ। ਬਹੁਤੇ ਫੇਰ ਪਾਏ ਕਿਰਪਨ ਕੋ ਅਬ ਕੁਛ ਕਿਰਪਾ ਕੀਜੇ। ਇਸ ਜਗ੍ਹਾ 'ਤੇ ਗੁਰੂ ਸਾਹਿਬ ਕਹਿ ਰਹੇ ਹਨ ਫੇਰ ਦਾ, ਇਹ ਫੇਰ ਕੀ ਹੈ, 84 ਲੱਖ ਦਾ ਗੇੜ ਹੈ, ਉਸਦੀ ਗੱਲ ਕਰ ਰਹੇ ਹਨ ਕਿ ਅਗਲੇ ਜਨਮ ਵਿੱਚ ਕੀ ਹੋਣਾ ਤੇਰਾ। ਬਹੁਤੇ ਫੇਰ ਪਏ ਕਿਰਪਨ ਕੋ ਅਬ ਕੁਛ ਕਿਰਪਾ ਕੀਜੇ। ਕਿਰਪਨ ਕੀ ਹੈ? ਕਿਰਪਨ ਹੈ ਭਿਖਾਰੀ, ਕਿਰਪਨ ਹੈ ਕੰਜੂਸ, ਕਿਰਪਨ ਹੈ ਦੁਖੀ ਇਨਸਾਨ। ਬਹੁਤ ਲਫਜ਼ ਹਨ ਉਸਦੇ। ਕਿਰਪਨ ਉਹ ਹੈ ਜਿਹੜਾ ਕਿ ਹੋਵੇ ਅਤੇ ਇਸਤੇਮਾਲ ਨਾ ਕਰੇ। ਸ਼ੇਖ ਸਾਦੀ ਨੇ ਕਿਹਾ ਹੈ ਕਿ ਕਿਰਪਨ ਉਹ ਹੈ ਜਿਹੜਾ ਮਨੁੱਖਾ ਜਨਮ ਲੈ ਕੇ ਉਸਦਾ ਦੁਰਉਪਯੋਗ ਕਰੇ, ਮਨੁੱਖਾ ਜਨਮ ਲੈ ਕੇ ਵਿਵੇਕ ਦਾ ਇਸਤੇਮਾਲ ਨਾ ਕਰੇ। ਕਿਉਂਕਿ ਮਨੁੱਖਾ ਜਨਮ ਦੇ ਦੋ ਚੀਜ਼ਾਂ ਹਨ, ਦੋ ਗੁਣ ਹੈ ਜਿਹੜੇ ਹੋਰਾਂ ਕੋਲ ਨਹੀਂ ਹਨ, ਉਹ ਹੈ ਚੇਤਨਤਾ ਅਤੇ ਵਿਵੇਕ। ਸ਼ੇਖ ਸਾਦੀ ਕਹਿ ਰਿਹਾ ਕਿ ਉਹ ਮਨੁੱਖ ਜਿਹੜਾ ਪੈਦਾ ਹੋਣ ਤੋਂ ਬਾਅਦ ਵਿਵੇਕ ਇਸਤੇਮਾਲ ਨਹੀਂ ਕਰਦਾ, ਸੋਚ ਸਮਝ ਕੇ ਜੀਵਨ ਨਹੀਂ ਬਿਤਾਉਂਦਾ, ਉਹ ਕਿਰਪਨ ਹੈ। ਇਸ ਟਾਈਮ ਇੱਕ ਕਥਾ ਆਉਂਦੀ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਕਤੀ, ਉਹਨੇ ਭਾਈ ਮਾਂਗਟ ਨੂੰ ਭੇਜਿਆ ਭਾਈ ਬੰਨੋ ਦੇ ਕੋਲੋਂ ਲਾਹੌਰ। ਉਹ ਦੁਕਾਨਦਾਰ ਸਨ, ਉਹ ਪਹੁੰਚਿਆ ਉੱਥੇ ਤੋਂ ਭਾਈ ਬੰਨੋ ਜੀ ਇੱਕ ਆਪਣੇ ਗਾਹਕ ਦੇ ਨਾਲ ਤਾਂ ਉਹ ਪੈਸੇ ਦੇ ਨਾਲ ਉਲਝ ਰਹੇ ਹੋਏ ਸਨ, ਤਾਂ ਪੈਸੇ ਨਹੀਂ ਛੱਡ ਰਹੇ ਉਸਦੇ। ਜਦ ਉਹ ਕੰਮ ਪੂਰਾ ਹੋਇਆ ਤਾਂ ਮਾਂਗਟ ਨੇ ਕਿਹਾ, ਜੀ ਮੈਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭੇਜਿਆ। ਤਾਂ ਭਾਈ ਬੰਨੋ ਜੀ ਆਓ ਭਗਤ ਜੀ ਲੱਗ ਗਏ। ਉਹਨੇ ਕਿਹਾ ਮੈਂ ਪਹਿਲੇ ਇਸ਼ਨਾਨ ਕਰਨਾ। ਠੀਕ ਹੈ ਜੀ, ਪਾਣੀ ਦਾ ਇੰਤਜ਼ਾਮ ਕਰਤਾ। ਮਾਂਗਟ ਕਹਿੰਦੇ ਨਹੀਂ ਜੀ, ਮੈਂ ਤਾਂ ਘਿਓ ਨਾਲ ਇਸ਼ਨਾਨ ਕਰਾਂਗਾ। ਤਾਂ ਉਹਨਾਂ ਨੇ ਦੋ ਪੀਪੇ ਘਿਓ ਦੇ ਖੋਲਤੇ। ਪਰ ਮਾਂਗਟ ਨੇ ਪੁੱਛਿਆ, ਭਾਈ ਬੰਨੋ ਇੱਕ ਗੱਲ ਦੱਸ, ਤੂੰ ਦੋ ਪੈਸਿਆਂ ਵਾਸਤੇ ਤੂੰ ਇੰਨਾ ਜ਼ਿੱਦਬਾਜ਼ੀ ਕਰ ਰਿਹਾ ਸੀ, ਇੱਥੇ ਤੂੰ ਘਿਓ ਖੋਲਤਾ ਮੇਰੇ ਵਾਸਤੇ? ਕਹਿੰਦੇ ਉੱਥੇ ਮੇਰਾ ਨਿਯਮ ਆ ਜਾਂਦਾ ਹੈ, ਪਰ ਇੱਥੇ ਗੁਰੂ ਸਾਹਿਬ ਦੇ ਵਾਸਤੇ ਸਭ ਕੁਛ ਹਾਜ਼ਰ ਹੈ। ਸੋ ਉਹ ਕਿਰਪਨ ਦਾ ਉਦਾਹਰਣ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਬੰਨੋ ਕਿਰਪਨ ਨਹੀਂ ਸੀ। ਬਹੁਤੇ ਫੇਰ ਪਏ ਕਿਰਪਨ ਕੋ, ਅਬ ਕਿਸ ਕਿਰਪਾ ਕੀਜੇ। ਇਹ ਪ੍ਰਭੂ, ਮੈਂ ਬਹੁਤ ਗਲਤੀਆਂ ਕੀਤੀਆਂ ਹਨ, ਹੁਣ ਮੇਰੇ 'ਤੇ ਕਿਰਪਾ ਕਰੋ, ਮੈਨੂੰ ਪਵਸਾਗਰ ਤੋਂ ਉਤਾਰ ਕਰੋ। ਹੋ ਦਿਆਲ ਦਰਸ਼ਨ ਦੇਵ ਆਪਣਾ ਐਸੇ ਬਖਸ਼ ਕਰੀਜੇ। ਹੋ ਦਿਆਲ ਦਰਸ਼ਨ ਦੇਵ ਆਪਣਾ, ਪਹਿਲੇ ਨਾਮ ਮੰਗ ਰਹੇ ਹਨ। ਜਦ ਨਾਮ ਦੀ ਪ੍ਰਾਪਤੀ ਹੋ ਗਈ, ਹੁਣ ਕਹਿਣ ਕਿ ਦਰਸ਼ਨ ਦਿਓ ਮੈਨੂੰ, ਕਿਉਂਕਿ ਦਰਸ਼ਨ ਦੇਣਗੇ ਤਾਂ ਮੁਕਤੀ ਪ੍ਰਾਪਤ ਹੋਏਗੀ ਨਾ। ਇੱਥੇ ਗੁਰੂ ਸਾਹਿਬ ਦੱਸ ਰਹੇ ਹਨ ਕਿ ਭਗਤ ਜਨ ਕਿਸ ਤਰ੍ਹਾਂ ਹਨ। ਉਹ ਦਰਸ਼ਨ ਮੰਗਦੇ ਹਨ ਪ੍ਰਭੂ ਦਾ ਤਾਂ ਕਿ ਮੁਕਤੀ ਪ੍ਰਾਪਤ ਹੋਵੇ। ਹੋ ਦਿਆਲ ਦਰਸ਼ਨ ਦਿਓ ਆਪਣਾ ਐਸੀ ਬਖਸ਼ ਕਰੀ, ਜੇ ਪ੍ਰਭੂ ਮੇਰੇ 'ਤੇ ਬਖਸ਼ਿਸ਼ ਕਰੋ, ਮੈਨੂੰ ਆਪਣਾ ਦਰਸ਼ਨ ਦਿਓ। ਦਰਸ਼ਨ ਐਸਾ ਦਿਓ ਕਿ ਮੈਂ ਨਿਹਾਲ ਹੋ ਜਾਵਾਂ, ਦਰਸ਼ਨ ਐਸਾ ਦਿਓ ਕਿ ਮੁਕਤੀ ਪ੍ਰਾਪਤ ਹੋ ਜਾਵੇ। ਤੁਹਾਨੂੰ ਸਭ ਨੂੰ ਪਤਾ ਹੈ ਕਿ ਸਨਾਤਨ ਮਤ ਦੇ ਵਿੱਚ ਜਿਹੜੀ ਮੁਕਤੀ ਹੈ ਉਹ ਮ੍ਰਿਤਯੂ ਦੇ ਬਾਅਦ ਗਿਣੀ ਜਾਂਦੀ ਹੈ, ਅਤੇ ਸਵੈ ਲੋਕ ਜਾ ਕੇ ਮੁਕਤੀ ਪ੍ਰਾਪਤ ਹੁੰਦੀ ਹੈ। ਲੇਕਿਨ ਗੁਰਮਤ ਦੇ ਵਿੱਚ ਜੀਵਨ ਮੁਕਤੀ ਦਾ ਸਿਧਾਂਤ ਹੈ, ਕਿਉਂਕਿ ਮੁਕਤੀ ਗਿਣੀ ਜਾਂਦੀ ਕਿ ਸਲੋਕ ਮੁਕਤੀ, ਸਲੋਕ ਮੁਕਤੀ, ਕਿ ਲੋਕ ਵਿੱਚ ਜਾ ਕੇ ਜਿਸ ਦੇਵੀ ਦੇਵਤਾ ਦਾ ਕੋਈ ਅਧਿਐਨ ਕਰਦਾ ਹੈ ਉਸਦੇ ਲੋਕ ਵਿੱਚ ਜਾ ਕੇ ਉੱਥੇ ਪਹੁੰਚ ਜਾਣਾ ਮੁਕਤੀ ਹੈ, ਜਾਂ ਸਮੀਪ ਜਾ ਕੇ, ਨਜ਼ਦੀਕ ਜਾ ਕੇ, ਜਾਂ ਉਸਦਾ ਰੂਪ ਬਣ ਕੇ। ਲੇਕਿਨ ਗੁਰੂ ਸਾਹਿਬ ਨੇ ਕਿਹਾ ਜੀਵਨ ਮੁਕਤ। ਜੀਵਨ ਮੁਕਤ ਕੌਣ ਹੈ? ਜਿਹੜਾ ਕਿ ਅੱਛੇ ਕੰਮ ਕਰਦਾ ਹੈ, ਲਗਾਤਾਰ ਨਾਮ ਦਾ ਸਿਮਰਨ ਕਰਦਾ ਹੈ, ਔਰ ਜੇ ਸਿਮਰਨ ਕਰਦਾ ਹੈ ਉਸਨੂੰ ਪ੍ਰਭੂ ਬਾਰ ਬਾਰ ਯਾਦ ਦਿਵਾਏਗਾ ਕਿ ਗਲਤ ਕੰਮ ਨਹੀਂ ਕਰਨਾ। ਸਿਮਰਨ ਕਰਨ ਦਾ ਸਭ ਤੋਂ ਵੱਡਾ ਜਿਹੜਾ ਮਹੱਤਵ ਇਹੀ ਹੈ ਕਿ ਸਾਨੂੰ ਪ੍ਰਭੂ ਯਾਦ ਦਿਵਾਉਂਦਾ ਹੈ ਅਸੀਂ ਗਲਤ ਕੰਮ ਨਾ ਕਰੀਏ। ਸੋ ਜੀਵਨ ਮੁਕਤ ਹੈ ਜਿਹੜਾ ਕਿ ਇਸ ਜੀਵਨ ਕਾਲ ਦੇ ਵਿੱਚ ਹੀ ਅੱਛੇ ਕਰਮ ਕਮਾ ਕੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਤ੍ਰਿਸ਼ਨਾ, ਵਾਸ਼ਨਾ, ਦੁਆਸ਼ ਭਾਵਾਂ ਨੂੰ ਛੱਡ ਕੇ ਸਤ, ਸੰਤੋਖ, ਦਇਆ, ਧਰਮ, ਪਰਉਪਕਾਰ, ਖਿਮਾ, ਇਹ ਅੱਛੇ ਗੁਣ ਧਾਰਨ ਕਰਕੇ ਆਪਣਾ ਜੀਵਨ ਬਿਤਾਉਂਦਾ ਹੈ, ਉਸਨੂੰ ਕਿਹਾ ਜਾਂਦਾ ਕਿ ਜੀਵਨ ਮੁਕਤ। ਕਿਉਂਕਿ ਇਸ ਜੀਵਨ ਵਿਕਤ 'ਚ ਜੀਵਨ ਵਿੱਚ ਉਸਦੇ ਦੁੱਖ ਦੂਰ ਹੋ ਗਏ ਹਨ। ਮੁਕਤੀ ਕੀ ਹੈ? ਦੁੱਖਾਂ ਤੋਂ ਛੁਟਕਾਰਾ। ਸੋ ਗੁਰੂ ਸਾਹਿਬ ਕਹਿੰਦੇ ਨੇ ਕਿ ਦੁੱਖ ਹੈ ਨਹੀਂ, ਇਹ ਵਿਕਾਰ ਦੁੱਖ ਹਨ, ਇਹਨਾਂ ਨੂੰ ਛੱਡ ਦਿਓ, ਮੁਕਤੀ ਪ੍ਰਾਪਤ ਹੋ ਜਾਏਗੀ। ਹੋ ਦਿਆਲ ਦਰਸ਼ਨ ਦਿਓ ਆਪਣਾ ਐਸੀ ਬਖਸ ਕਰੀਜੇ, ਪ੍ਰਭੂ ਮੇਰੇ 'ਤੇ ਕਿਰਪਾ ਕਰੋ, ਮੇਰੇ 'ਤੇ ਦਇਆ ਕਰੋ, ਅਤੇ ਮੈਨੂੰ ਐਸੀ ਮੁਕਤੀ ਪ੍ਰਾਪਤ ਕਰੋ। ਕਿਸੇ ਨੇ ਐਸੀ ਮੁਕਤੀ ਪ੍ਰਾਪਤ ਕੀਤੀ ਹੈ? ਕਈ ਉਦਾਹਰਣ ਹਨ ਗੁਰੂ ਕਾਲ ਤੋਂ, ਉਸ ਤੋਂ ਪਹਿਲੇ ਵੀ ਐਸੀ ਮੁਕਤੀ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਕਤ ਤੋਂ ਹੀ ਲੋਕਾਂ ਨੇ ਮੁਕਤੀ ਪ੍ਰਾਪਤ ਕੀਤੀ ਹੈ। ਲੇਕਿਨ ਇਸ ਜਗ੍ਹਾ 'ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਕਤ ਜਿਹੜੀ ਮੁਕਤੀ ਹੋਈ ਉਹ ਹੈ ਭਾਈ ਗਰੀਬ ਦੀ। ਗੁਰੂ ਸਾਹਿਬ ਦੇ ਕੋਲੋਂ ਇੱਕ ਸਿੱਖ ਆਇਆ ਭਾਈ ਗੁਰਮੁਖ, ਜਾ ਕੇ ਵਪਾਰੀ ਸੀ। ਉਸਨੇ ਕਿਹਾ, ਗੁਰੂ ਸਾਹਿਬ ਤੁਸੀਂ ਕਹਿੰਦੇ ਹੋ ਜੀਵਨ ਮੁਕਤ, ਹੈ ਕੋਈ ਐਸਾ ਜਿਹੜਾ ਕਿ ਜੀਵਨ ਮੁਕਤ ਹੋਵੇ? ਤਾਂ ਉਹਨੇ ਕਿਹਾ ਠੀਕ ਹੈ, ਇੱਕ ਹੈ ਭਾਈ ਭਿਖਾਰੀ ਗੁਜਰਾਤ 'ਚ ਰਹਿੰਦਾ, ਜਾ ਕੇ ਮਿਲੋ ਉਸਨੂੰ, ਤੁਹਾਨੂੰ ਪਤਾ ਚੱਲ ਜਾਏਗਾ ਕੀ ਹੈ। ਉਹ ਪਹੁੰਚਿਆ ਉੱਥੇ, ਭਿਖਾਰੀ ਦਾ ਪਤਾ ਕੀਤਾ ਉਹਨਾਂ ਕਿਹਾ ਵੀ ਉਹ ਜਿਹੜਾ ਨੰਬਰਦਾਰ ਹੈ ਨਾ, ਜਿੱਥੇ ਉਹ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਹਨ, ਉਹ ਭਿਖਾਰੀ ਦਾ ਘਰ ਹੈ। ਉੱਥੇ ਪਹੁੰਚਿਆ, ਉਹਦੇ ਬੇਟੇ ਦੇ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਸਨ। ਭਾਈ ਭਿਖਾਰੀ ਜੀ ਕਿੱਥੇ ਹਨ ਜੀ? ਉਹ ਉਸ ਕਮਰੇ 'ਚ ਬੈਠੇ ਹਨ। ਉੱਥੇ ਤੱਪੜ ਸੀ ਰਿਹਾ ਸੀ ਤਾਂ ਗੁਰਮੁਖ ਬੈਠਾ ਰਿਹਾ ਤਾਂ ਪੁੱਛਦਾ, ਭਾਈ ਸਾਹਿਬ ਤੁਸੀਂ ਕੀ ਕਰ ਰਹੇ ਹੋ? ਤੁਹਾਡੇ ਬੇਟੇ ਦਾ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ, ਤੱਪੜ ਸੀ ਰਹੇ ਹੋ ਤੁਸੀਂ? ਆਓ ਜੀ, ਤੁਹਾਨੂੰ ਮੈਂ ਤੁਹਾਡੀ ਆਓ ਭਗਤ ਕਰਾਂ, ਇਸਦਾ ਵਕਤ ਵੀ ਆ ਜਾਏਗਾ। ਆਓ ਭਗਤ ਕੀਤੀ ਉਹ ਜੀ। ਅਗਲੇ ਦਿਨ ਬਰਾਤ ਚੜ੍ਹੀ, ਸ਼ਾਮੀ ਦੁਲਹਨ ਨੂੰ ਘਰ ਲੈ ਕੇ ਵਾਪਸ ਆ ਗਏ। ਉਸੀ ਰਾਤ ਉਸਦੇ ਪੇਟ ਵਿੱਚ ਬਹੁਤ ਦਰਦ ਹੋਈ ਅਤੇ ਉਸਦੀ ਮੌਤ ਹੋ ਗਈ। ਅਗਲੇ ਦਿਨ ਸਵੇਰੇ ਉਸੀ ਸਹਿਜ ਭਾਵ ਦੇ ਵਿੱਚ ਭਾਈ ਸਾਹਿਬ ਨੇ ਵਿਵਾਣ ਤਿਆਰ ਕੀਤਾ, ਸ਼ਮਸ਼ਾਨ ਵਿੱਚ ਲੈ ਗਏ, ਅਗਨੀ ਭੇਟ ਕੀਤਾ ਅਤੇ ਵਾਪਸ ਆਏ। ਉਹ ਤੱਪੜ ਵਿਛਾਇਆ, ਉਹ ਤੱਪੜ ਵਿਛਾਇਆ ਇਸ ਤਰ੍ਹਾਂ ਕਿ ਲੋਕ ਆ ਕੇ ਅਫਸੋਸ ਕਰਦੇ ਹਨ, ਤੁਹਾਨੂੰ ਇਹ ਤੱਪੜ ਹੈ। ਤਾਂ ਆਖੀਰ ਵਿੱਚ ਗੁਰਮੁਖ ਪੁੱਛਦਾ ਕਿ ਭਾਈ ਸਾਹਿਬ, ਕੀ ਤੁਹਾਨੂੰ ਪਤਾ ਸੀ ਕਿ ਇਸਨੇ ਇਹਦੀ ਮੌਤ ਹੋ ਜਾਣੀ ਹੈ? ਤਾਂ ਉਹਨਾਂ ਨੇ ਭਾਈ ਸਾਹਿਬ ਨੇ ਕਿਹਾ, ਹਾਂ ਬਿਲਕੁਲ। ਤਾਂ ਗੁਰਮੁਖ ਨੇ ਕਿਹਾ, ਇਤਨੇ ਨਜ਼ਦੀਕ ਹੋ ਤੁਸੀਂ ਗੁਰੂ ਸਾਹਿਬ ਦੇ, ਤੁਸੀਂ ਆਪਣੇ ਬੇਟੇ ਜੀਵਨ ਮੰਗ ਲੈਂਦੇ। ਦੇਖੋ, ਗੁਰੂ ਕੋਲੋਂ ਜੀਵਨ ਨਹੀਂ ਮੰਗਦੇ, ਜ਼ਿੰਦਗੀ ਨਹੀਂ ਮੰਗਦੇ, ਗੁਰੂ ਕੋਲ ਸਿਰਫ ਨਾਮ ਮੰਗਦੇ ਹੈ। ਇੱਕ ਜੀਵਨ ਮੁਕਤ ਦਾ ਉਦਾਹਰਣ ਹੈ, ਅਸੀਂ ਹੋਰ ਬਹੁਤ ਉਦਾਹਰਣ ਹੋਏ ਹਨ। ਹੋ ਦਿਆਲ ਦਰਸ਼ਨ ਦੇਵ ਆਪਣਾ ਐਸੀ ਬਖਸ਼ ਕਰੀਜੈ, ਭਨਤ ਨਾਨਕ ਭਰਮ ਪਟ ਖੁੱਲੇ, ਭਨਤ ਨਾਨਕ ਭਰਮ ਪਟ ਖੁੱਲੇ, ਗੁਰ ਪ੍ਰਸਾਦੀ ਜਾਣੇ। ਗੁਰੂ ਸਾਹਿਬ ਕਹਿ ਰਹੇ ਹਨ ਕਿ ਹੁਣ ਮੇਰੇ ਜਿਹੜੇ ਭਰਮ ਦੇ ਕਿਵਾੜ ਹਨ ਨਾ, ਉਹ ਟੁੱਟ ਗਏ ਹਨ। ਭਰਮ ਦਾ ਪਰਦਾ ਚੁੱਕਿਆ ਗਿਆ ਹੈ। ਕਿਸ ਤਰ੍ਹਾਂ ਚੁੱਕਿਆ ਗਿਆ ਹੈ? ਪਹਿਲੇ ਮਨੁੱਖ ਨਾਮ ਮੰਗਦਾ ਹੈ, ਨਾਮ ਸਿਮਰਦਾ ਹੈ ਅਤੇ ਮਹਿਸੂਸ ਕਰਦਾ ਹੈ ਕਿ ਪ੍ਰਭੂ ਹੀ ਹੈ, ਸਭ ਕੁਛ ਹੈ, ਉਹੀ ਸਭ ਤੋਂ ਵੱਡੀ ਸੱਤਾ ਉਹੀ ਹੈ, ਕਰਨ ਕਾਰਨ ਉਹੀ ਹੈ। ਜਦ ਇਹ ਮੰਨ ਲੈਂਦਾ ਹੈ ਤਾਂ ਫਿਰ ਹੁਕਮ ਕਰਦਾ ਹੈ ਕਿ ਮੈਂ ਬਹੁਤ ਫੇਰਾਂ ਵਿੱਚ ਪਿਆ, ਬਹੁਤ ਇਹਨਾਂ ਜਨਮ ਜਨਮਾਂਤਰਾਂ ਵਿੱਚ ਪਿਆ ਹਾਂ ਮੈਂ, ਇਸ ਤੋਂ ਛੁਟਕਾਰਾ ਦਿਓ, ਦਰਸ਼ਨ ਦਿਓ ਮੈਨੂੰ। ਜਦ ਦਰਸ਼ਨ ਮਿਲ ਗਏ ਤਾਂ ਫਿਰ ਪਰਮ ਦੇ ਕਿਵਾੜ ਟੁੱਟ ਗਏ। ਫਿਰ ਸਹਿਰ ਕਹਿ ਗੁਰੂ ਸਾਹਿਬ ਕਹਿੰਦੇ, ਭਨਤ ਨਾਨਕ, ਗੁਰੂ ਨਾਨਕ ਸਾਹਿਬ ਕਹਿ ਰਹੇ ਹਨ, ਭਰਮ ਪਟ ਖੁੱਲੇ, ਜਿਹੜੇ ਪਰਮ ਦੇ ਦੀਵਾ ਜਿਹੜੇ ਪਰਦੇ ਸਨ ਖੁੱਲ ਗਏ ਹਨ, ਗੁਰ ਪ੍ਰਸਾਦ ਦੀ ਜਾਣਿਆ, ਗੁਰੂ ਦੀ ਕਿਰਪਾ ਦੇ ਨਾਲ ਪਰਮ ਦੂਰ ਹੋ ਗਿਆ ਹੈ, ਸਾਚੀ ਲਿਵ ਲਾ ਗਈ ਹੈ ਫੀਤਰ, ਸਤਿਗੁਰ ਸਿਓ ਮਨ ਮਾਨਿਆ, ਹੁਣ ਮੇਰੇ ਮਨ ਵਿੱਚ ਸੱਚੀ ਲਿਵ ਲੱਗ ਗਈ ਹੈ। ਗੁਰੂ ਅਮਰਦਾਸ ਜੀ ਮਹਾਰਾਜ ਨੇ ਲਿਵ 'ਤੇ ਬਹੁਤ ਜ਼ੋਰ ਦਿੱਤਾ ਹੈ ਕਿ ਲਿਵ ਕੀ ਹੈ? ਲਿਵ ਹੈ ਪੂਰੀ ਕੋਨਸਨਟ੍ਰੇਸ਼ਨ ਦੇ ਨਾਲ ਕੋਈ ਚੀਜ਼ ਕਰਨਾ, ਉਹਨੂੰ ਲਿਵ ਕਹਿੰਦੇ ਹਨ। ਗੁਰਬਾਣੀ ਵਿੱਚ ਲਿਵ ਦਾ ਮਤਲਬ ਹੈ ਸੱਚੀ ਕੋਨਸਨਟ੍ਰੇਸ਼ਨ ਦੇ ਨਾਲ ਨਾਮ ਦਾ ਉਚਾਰਨ ਕਰਨਾ, ਨਾਮ ਨੂੰ ਸਿਮਰਨਾ। ਸਾਚੀ ਲਿਵ ਲਾ ਗਈ ਹੈ ਫੀਤਰ, ਸਤਿਗੁਰੂ ਸਿਓ ਮਨ ਮਾਨਿਆ, ਹੁਣ ਮੈਂ ਆਪਣੇ ਮਨ ਵਿੱਚ ਪ੍ਰਭੂ ਨੂੰ ਉਤਾਰ ਲਿਆ ਹੈ, ਮੰਨ ਲਿਆ ਕਿ ਪ੍ਰਭੂ ਹੀ ਸਭ ਕੁਛ ਕਰਨ ਕਾਰਨ ਹੈ। ਐਸਾ ਇਸ ਕਥਾ ਦਾ ਵਿਚਾਰ ਹੈ। ਔਰ ਇਸਦਾ ਸੰਦੇਸ਼ ਕੀ ਹੈ? ਇਸਦਾ ਸੰਦੇਸ਼ ਇਹ ਹੈ ਕਿ ਪਰਮਾ ਤੋਂ ਵਹਿਮਾ ਤੋਂ ਦੂਰ ਹੋ ਕੇ ਸੱਚੇ ਪ੍ਰਭੂ ਦੀ ਆਰਾਧਨਾ ਕਰਨੀ ਹੈ। ਜਿਹੜੇ ਕਾਮ ਕ੍ਰੋਧ ਲੋਭ ਮੋਹ ਅਤੇ ਅਹੰਕਾਰ ਹਨ ਨਾ, ਉਸ ਤੋਂ ਦੂਰ ਹੋਣਾ ਹੈ। ਅਹੰਕਾਰ ਦਾ ਜਿਹੜਾ ਪਰਦਾ ਹੈ, ਸਭ ਤੋਂ ਵੱਡਾ ਪਰਦਾ ਹੈ। ਅਗਰ ਸਾਡੇ ਮਨ ਦੇ ਵਿੱਚ ਅਹੰਕਾਰ ਵੱਸ ਰਿਹਾ ਹੈ, ਉਸ ਸੇਜਾ ਵਿੱਚ ਪ੍ਰਭੂ ਦਾ ਨਿਵਾਸ ਕਦੇ ਨਹੀਂ ਹੋ ਸਕਦਾ। ਹਰ ਕਥਾ ਵਿੱਚ ਮੈਂ ਕਹਿੰਦਾ ਹਾਂ ਕਿ ਸਾਡੇ ਅੰਤਰ ਆਤਮਾ ਦੇ ਵਿੱਚ ਹੋਂ ਅਤੇ ਹਰੀ ਦਾ ਕਸ਼ਮਕਸ਼ ਚੱਲ ਰਿਹਾ ਹੈ। ਜਿੱਥੇ ਹੋਂ ਹੈ, ਹਰੀ ਨਹੀਂ ਆਏਗਾ। ਹੋਂਕ ਗਿਆ ਤਾਂ ਹਰੀ ਆ ਜਾਂਦਾ ਹੈ। ਫਿਰ ਹਰੀ ਨੇ ਕਿਤੋਂ ਦੂਰੋਂ ਨਹੀਂ ਆਉਣਾ, ਜੰਗਲ 'ਚੋਂ ਨਹੀਂ ਆਉਣਾ, ਹਰੀ ਤੁਹਾਡੇ ਮਨ ਦੇ ਵਿੱਚ ਹੀ ਵਸਦਾ ਹੈ। ਹਰੀ ਤਾਂ ਕਣ ਕਣ ਵਿੱਚ ਹੈ, ਹਰੀ ਤਾਂ ਉਹ ਕਿਮਕਾਰ ਹੈ, ਹਰ ਜਗ੍ਹਾ 'ਤੇ ਵਸਦਾ ਹੈ, ਕਣ ਕਣ ਵਿੱਚ ਵਸਦਾ ਹੈ, ਤੁਹਾਡੇ ਵਿੱਚ ਵੀ ਵਸਦਾ ਹੈ। ਅਗਰ ਤੁਸੀਂ ਆਪਣੇ ਅੰਤਰ ਆਤਮਾ ਨੂੰ, ਇਸ ਸੇਜਾ ਨੂੰ ਵਿਕਾਰਾਂ ਤੋਂ ਦੂਰ ਕਰ ਲਓ, ਵਿਕਾਰਾਂ ਦੀ ਮੈਲ ਤੋਂ ਦੂਰ ਕਰ ਲਓ, ਤਾਂ ਹਰੀ ਦਾ ਨਿਵਾਸ ਹੋ ਜਾਏਗਾ। ਤੁਹਾਡੇ ਘਰ ਕੋਈ ਮਹਿਮਾਨ ਆਉਣ ਲੱਗਦਾ ਹੈ ਤਾਂ ਘਰ ਸਾਫ਼ ਕਰ ਦਿਓ, ਤੁਸੀਂ ਕਰਦੇ ਹੋ ਨਾ। ਇਸੇ ਤਰੀਕੇ ਦੇ ਨਾਲ ਤੁਸੀਂ ਚਾਹੁੰਦੇ ਹੋ ਤੁਹਾਡੇ ਅੰਦਰ ਪ੍ਰਭੂ ਦਾ ਨਿਵਾਸ ਹੋਏ, ਆਪਣੇ ਮਨ ਵਿੱਚੋਂ ਵਿਕਾਰ ਕੱਢ ਦਿਓ। ਔਰ ਸਤ, ਸੰਤੋਖ, ਦਇਆ, ਧਰਮ, ਇਹਨਾਂ ਨੂੰ ਅਪਣਾਓ, ਪਰਉਪਕਾਰ ਨੂੰ ਅਪਣਾਓ, ਦੁਵੈਸ਼ ਭਾਵ ਨੂੰ ਛੱਡੋ। ਇਸ ਤਰੀਕੇ ਦੇ ਨਾਲ ਤੋਂ ਜੀਵਨ ਸਫਲ ਹੋਏਗਾ। ਗੁਰਬਾਣੀ ਸਾਰੀ ਜਿਹੜੀ ਹੈ ਮਨੁੱਖਾ ਜਨਮ ਨੂੰ ਸਵਲਿਆ ਕਰਨ ਦੇ ਵਾਸਤੇ ਹੀ ਬਣਾਈ ਗਈ ਹੈ, ਹੀ ਲਿਖੀ ਗਈ ਹੈ। ਇਹ ਤੁਰਕੀ ਬਾਣੀ ਹੈ। ਗੁਰੂ ਮਹਾਰਾਜ ਨੂੰ ਪ੍ਰਭੂ ਤੋਂ ਹੀ ਇਹ ਬਾਣੀ ਆਈ, ਉਹ ਲਿਖ ਦਿੱਤੀ ਸਾਡੇ ਸਭ ਦੇ ਵਾਸਤੇ। ਅਸੀਂ ਇਸ ਬਾਣੀ ਨੂੰ ਪੜ੍ਹਨਾ ਹੈ, ਸੁਣਨਾ ਹੈ, ਮਨ ਵਿੱਚ ਧਾਰਨਾ ਹੈ ਅਤੇ ਜੀਵਨ 'ਤੇ ਅਪਣਾਉਣਾ ਹੈ। ਕਿਉਂਕਿ ਗੁਰੂ ਸਾਹਿਬ ਨੇ ਲਿਖਿਆ ਹੈ, ਥਾਲ ਵਿੱਚ ਤਿੰਨ ਵਸਤੂ ਪਇਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਜ਼ ਅਧਾਰੋ, ਜੇ ਕੋ ਖਾਵੈ ਜੇ ਕੋ ਭੁੰਚੈ, ਜਿਸ ਕਾ ਹੋਇਓ ਉਧਾਰੋ। ਕੋਈ ਖਾਓਗੇ ਤੁਸੀਂ ਪਚਾਓਗੇ ਨਹੀਂ, ਤੁਹਾਡੇ ਸਰੀਰ ਨੂੰ ਲੱਗੇਗਾ ਨਹੀਂ। ਤੁਸੀਂ ਕਿਰਪਾ ਕਰਕੇ ਬਾਣੀ ਪੜ੍ਹੋ, ਸੋਚ ਸਮਝ ਕੇ ਪੜ੍ਹੋ, ਤੋਤਾ ਰੱਟਾ ਲਗਾਓ, ਇੱਕ ਅਸ਼ਟਪਦੀ ਪੜ੍ਹੋ ਸੁਖਮਨੀ ਸਾਹਿਬ ਜੀ, ਉਸਨੂੰ ਸਮਝੋ, ਆਪਣੇ ਜੀਵਨ ਵਿੱਚ ਅਪਣਾਓ, ਫਿਰ ਦੂਸਰੀ ਅਸ਼ਟਪਦੀ ਪੜ੍ਹੋ। ਇਸ ਤਰੀਕੇ ਨਾਲ ਸੋਚ ਸਮਝ ਕੇ ਨਾਮ ਬਾਣੀ ਪੜ੍ਹੋ। ਸੋ ਇਸ ਦੇ ਨਾਲ ਮੈਂ ਸਮਾਪਤ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।